सुनो, सारे प्रेमी शब्द बोल के कृष्ण सफला के पवित्र कर लिखे चल करा कर, पहले दास को लिया कर, फिर सारे खाए दूसरे पशु शब्द के बोले कर। सर्व सब कुछ तेरा मैं नाही, सर्व सब कुछ तेरा मैं नाही,
Thank you.
ਪਰ ਮੇਰੇ ਘਰ ਸ਼ਗਲ ਬਸੇਰਾ ਆਪੇ ਹੀ ਰਾਜ ਨੇ ਆਪੇ ਹੀ ਆਇਆ ਕਹਿ ਕਹਿ ਠਾਕਰ ਕਹਿ ਕਹਿ ਚੇਰਾ ਕਾਕੋ ਦਰਾਓ ਕਾਸ਼ਿਓ ਬਲਵੰਜਾ ਜੈ ਜੈ ਪੇਕੋ ਤੈ ਤੈ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਦਿਲ ਸਾਗਰ ਬੂੰਦ ਨਹੀਂ ਅਨਹੇਰਾ ਸਰਬ ਸਭ ਵਿੱਚ ਤੇਰਾ
Oh,
ਆਗੇ ਵਸਣ ਸੁਹੇਲਾ ਸਾਧ ਸੰਗਤ ਖਿਆਲਾਂ ਨੂੰ ਹਰੀ ਜਸ ਦੇ ਵਿਚਾਰ ਵਿੱਚ ਜੋੜੋ ਸਮੇਂ ਨੂੰ ਸੁਖਦਾਈ ਸ਼ਾਂਤਮਈ ਅਤੇ ਸਿਖਲਾ ਕਰੋ ਮਾਨੁਖ ਤਨ ਇਸ ਜੀਵ ਨੂੰ ਬੜੇ ਲੰਮੇ 84 ਦੇ ਚੱਕਰ ਤੋਂ ਬਾਅਦ ਹੱਥ ਆਇਆ ਹੈ। ਕਈ ਜਨਮ ਫਿਰ ਕੀਟ ਪਤੰਗਾ, ਕਈ ਜਨਮ ਗਜਮੀਨ ਪੁਰੰਗ, ਕਈ ਜਨਮ ਪੰਖੀ ਸਰਪ ਹੋਇਓ, ਤੇਈ ਜਨਮ ਹੈ ਪੇ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰਨ ਕਾਲੀਏ ਦੇ ਸੰਜਰੀਆ। ਜਿਵੇਂ ਬੜੇ ਲੰਮੇ ਚੱਕਰ ਤੋਂ ਬਾਅਦ ਮਾਨੁਕ ਦੇ ਇਸ ਜੀਵਾਤਮਾ ਨੂੰ ਹੱਥ ਆਇਆ। ਇਹ ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੀ ਮੰਨੀ ਜਾਂਦੀ ਹੈ। ਅਸ਼ਰ ਮਖਲੂਕਾਤ ਮਾਨੁਕ ਦੇ ਨੂੰ ਕਹਿੰਦੇ। ਤਮਾਮ ਆਤਮਤੰਤਰ ਵਾਲੇ ਇਸਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕਰਦੇ। ਜਿੱਥੇ ਖਾਣਾ ਪੀਣਾ, ਭੁੱਖ ਪਿਆਸ, ਗਰਮੀ ਸਰਦੀ, ਲੜਨਾ ਝਗੜਨਾ, ਮੋਹ ਮਮਤਾ ਹੋਰ ਜੋਨੀਆਂ ਵਿੱਚ ਪਾਏ ਜਾਂਦੇ ਹਨ, ਇਨਸਾਨ ਵਿੱਚ ਵੀ ਇਹ ਹਨ, ਪਰ ਉਹਨਾਂ ਨਾਲੋਂ ਇਸ ਮਾਨੁਕ ਦੇ ਵਿੱਚ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਆਈ ਹੈ, ਬਹੁਤ ਬੜਾ ਵਾਧਾ ਹੈ। ਇਸ ਨੂੰ ਵਿਵੇਕ ਬੁੱਧ ਪ੍ਰਾਪਤ ਹੈ, ਜਿਸ ਦੁਆਰਾ ਇਹ ਸੋਚੇ ਸਮਝੇ ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਾਹਦੇ ਵਾਸਤੇ ਆਇਆ ਹਾਂ, ਜੋ ਕੁਛ ਕਰਦਾ ਇਹਦਾ ਨਤੀਜਾ ਕੀ ਹੋਏਗਾ, ਫਲ ਕੀ ਹੋਏਗਾ, ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਕਿਹੜਾ ਉਪਰਾਲਾ ਹੈ। ਇਹੋ ਜਿਹੜੇ ਵਿਚਾਰ ਹਨ ਇਹ ਸਿਰਫ ਇਨਸਾਨ ਨੂੰ ਹੀ ਪ੍ਰਾਪਤ ਹਨ, ਹੋਰ ਕਿਸੇ ਜੋਨੀ ਨੂੰ ਇਹ ਵਿਵੇਕ ਬੁੱਧ ਪ੍ਰਾਪਤ ਨਹੀਂ, ਇਹ ਜ਼ਮੀਰ ਦੀ ਰੋਸ਼ਨੀ ਪ੍ਰਾਪਤ ਨਹੀਂ ਹੈ। ਇਸ ਕਰਕੇ ਹੀ ਇਸ ਮਾਨਕ ਤਨ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ। ਇਸ ਵਿੱਚ ਆ ਕੇ ਹੋਰ ਸਭ ਕੁਛ ਦੁਨੀਆਂ ਦੇ ਵਿਵਹਾਰਾਂ ਤੋਂ ਇਲਾਵਾ ਇਹਦਾ ਮੁੱਖ ਫਰਜ਼ ਹੈ ਭਈ ਪ੍ਰਾਪਤ ਮਾਨੁਕ ਦੇ ਹਰੀਆ, ਗੋਬਿੰਦ ਮਿਲ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮੇਰੇ ਸਾਧ ਸਿੰਘ ਭੱਜ ਕੇ ਵੱਲਾਂ। ਇਸ ਪ੍ਰਭੂ ਵਾਹਿਗੁਰੂ ਤੋਂ ਵਿਛੜ ਕੇ ਅਨੇਕਾਂ ਦੁੱਖਾਂ ਤਕਲੀਫਾਂ ਆਦੀਆਂ ਵਿਆਦੀਆਂ ਉਪਾਧੀਆਂ ਦੇ ਸ਼ਿਕਾਰ ਹੋ ਚੁੱਕਾ ਹੋ ਰਿਹਾ ਹੈ, ਉਹਨਾਂ ਤੋਂ ਬਰੀ ਹੋਣ ਵਾਸਤੇ ਵਾਹਿਗੁਰੂ ਦੀ ਭਗਤੀ ਕਰਕੇ ਛੁਟਕਾਰਾ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ। ਹੋਰ ਕਿਸੇ ਜੋਨੀ ਵਿੱਚ ਇਹ ਅਧਿਕਾਰ ਨਹੀਂ, ਹੋਰ ਤਮਾਮ ਜੋਨੀਆਂ ਦੇ ਗੇਟ ਬੰਦ ਹਨ, ਸਿਰਫ ਮਾਨੁਕ ਦੇ ਰੂਪੀ ਦਰਵਾਜ਼ਾ ਹੀ ਉਸ ਤਮਾਮ ਦੁੱਖਾਂ ਤੋਂ ਬਰੀ ਹੋਣ ਦੇ ਵਾਸਤੇ ਖੁੱਲ੍ਹਾ ਹੈ। ਇਸ ਕਰਕੇ ਹੀ ਇਸ ਦੀ ਬਾਬਤ ਗੁਰੂ ਜੀ ਸਾਨੂੰ ਵਾਰ ਵਾਰ ਸਿੱਖਿਆ ਦਿੰਦੇ ਹਨ, ਇਸ ਮਾਨੁਕ ਤਨ ਵਿੱਚ ਆ ਕੇ ਕਰੋ ਬੇਨੰਤੀ ਸੁਣੋ ਮੇਰੇ ਮੀਤ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ।
ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ ਜੀ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ ਜੀ।
Thank you.
ਗੁਰੂ ਨਾਨਕ ਦੇਵ ਮਹਾਰਾਜ ਸਾਰੇ ਸੰਸਾਰ ਦਾ ਫਿਰ ਕੇ ਉਧਾਰ ਕਰਦੇ ਕਰਦੇ ਅੱਜ ਅਯੁੱਧਿਆ ਤੋਂ ਬਾਹਰ ਬੈਠੇ ਮਰਦਾਨਾ ਰਬਾਬ ਵਜਾ ਰਿਹਾ ਹੈ। ਹਜ਼ੂਰ ਦੁਨੀਆਂ ਦੇ ਮਨਾਂ ਦੀ ਸ਼ਾਂਤੀ ਵਾਸਤੇ, ਮਨਾਂ ਦੀ ਠੰਡ ਵਾਸਤੇ ਨਿਰੰਕਾਰ ਦੀ ਦਰਗਾਹ ਵਿੱਚ ਪ੍ਰਾਰਥਨਾ ਕਰ ਰਹੇ ਹਨ। ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਕਿਰਪਾ ਧਾਰ ਜਿਤ ਦੁਆਰੇ ਉਭਰੇ ਤਿੱਤੇ ਲਿਓ ਉਬਾਰ। ਸੰਸਾਰ ਦੇ ਮਨ ਅਸ਼ਾਂਤ ਹਨ, ਦੁਖੀਆਂ ਜਲਦੇ ਬਲਦੇ ਸੜਦੇ ਹਨ। ਦਾਵਾ ਅਗਨ ਤ੍ਰਿਣ ਸਭ ਜਾਲੇ, ਕੋਈ ਹਰਿਓ ਬੂਟ ਰੇ ਹੋਰੇ, ਕੋਈ ਕੋਈ ਸ਼ਾਂਤ ਬੂਟਾ ਸੰਸਾਰ ਵਿੱਚ। ਸਭ ਦੇ ਮਨ ਵਿਕਾਰਾਂ ਰੂਪੀ ਅਗਨੀ ਨੇ ਲੂਹ ਕੀਤੇ ਹੋਏ ਹਨ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਭ ਪ੍ਰਿਥਵੀ ਦੇ ਲੋਕਾਂ ਦੇ ਮਨ ਜਲਦੇ ਬਲਦੇ ਸੜਦੇ ਦੇਖੇ। ਸੋ ਇਹਨਾਂ ਨੂੰ ਸਾੜਨ ਵਾਲੀ ਚੀਜ਼ ਹੰਸ ਹੇਤ ਕੋਬਲੋ, ਚਾਰੇ ਨਦੀਆਂ ਅੱਗ ਪਵੈ ਤਜੈ ਨਾਨਕਾ ਤਰੀਏ ਕਰਮੀ ਲੱਗ। ਇਹਨਾਂ ਨੂੰ ਸਾੜਨ ਵਾਲੀਆਂ
ਪੈਂਦੇ ਤੇ ਸੜਦੇ ਨੇ ਅਗਨੀ ਦੀਆਂ ਨਦੀਆਂ ਦੇ ਵਿੱਚ, ਪੈਂਦੇ ਤੇ ਸੜਦੇ ਨੇ ਅਗਨੀ ਦੀਆਂ ਨਦੀਆਂ ਦੇ ਵਿੱਚ। ਸੜਦੇ ਨੇ ਅਗਨੀ ਦੀਆਂ ਨਦੀਆਂ,
ਅਨਸੇਤ ਕੋ ਪਲੋ ਚਾਰੇ ਨਦੀਆਂ ਅਗ ਪਵੈ ਦੱਜੈ ਨਾਨਕ ਕਰੀਏ ਕਰਮੀ ਲਗ ਕਾਮ ਕ੍ਰੋਧ ਲੋਮ ਦੀਆਂ ਨਦੀਆਂ ਹਨ। ਇਹਨਾਂ ਵਿੱਚ ਜੀਵਾਂ ਦੇ ਮਨ ਸੜਦੇ ਬਲਦੇ ਪੁੱਜਦੇ ਹਨ। ਬਾਹਰੋਂ ਭਾਵੇਂ ਕੁਝ ਨਹੀਂ ਦੀਂਦਾ, ਲੇਕਿਨ ਅੰਦਰੂਨੀ ਦਿਸ਼ਾ ਇਹੀ ਜੀ ਹੈ ਕਿਜ ਨਾ ਬੁੱਝੇ ਕਿਜ ਨਾ ਸੁੱਜੇ ਦੁਨੀਆਂ ਗੁੱਝੀ ਪਾ ਸਾਈਂ ਮੈਂਡੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਜਾਣ। ਬਾਬੇ ਫਰੀਦ ਨੇ ਕਿਸੇ ਮੌਕੇ ਕਿਹਾ ਸੀ ਕੁਛ ਨਹੀਂ ਪਤਾ ਲੱਗਦਾ, ਗੁੱਝੀ ਪਾ ਮਨਾਂ ਨੂੰ ਸਾੜਦੀ ਹੈ, ਪਰ ਮੇਰੇ ਸਾਈਂ ਨੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਇਸ ਅੱਗ ਤੋਂ ਬਚਾ ਲਿਆ ਹੈ, ਆਪਣੀ ਚਰਨੀ ਲਗਾ ਕੇ ਨਹੀਂ ਮੈਂ ਵੀ ਇਹਦੇ ਵਿੱਚ ਹੀ ਸੜ। ਇਉਂ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਸਿੱਖਾਂ ਨੇ ਪ੍ਰਾਰਥਨਾ ਕੀਤੀ ਗਰੀਬ ਨਵਾਜ। ਮਨ ਹਰ ਵਕਤੀ ਜਾਂ ਬਲਦਾ ਸੜਦਾ ਰਹਿੰਦਾ, ਇਸ ਦੀ ਸ਼ਾਂਤੀ ਦਾ ਕੋਈ ਉਪਾਅ ਹਜ਼ੂਰ ਨੇ ਦ੍ਰਿਸ਼ਟਾਂਤ ਦੁਆਰਾ ਸਮਝਾਇਆ। ਇੱਕ ਬਣ ਹੈ, ਉਸ ਬਣ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਹਨ, ਉਸਨੂੰ ਚਾਰ ਚੁਫੇਰੇ ਅੱਗ ਲੱਗ ਜਾਂਦੀ ਹੈ। ਇਤਨੇ ਜਾਨਵਰ ਹਨ, ਸਾਰੇ ਹੀ ਉਸ ਦੇ ਜ਼ਖੂਲ ਹੋ ਕੇ ਮਰਦੇ ਹਨ। ਪਾਸ ਹੀ ਠੰਡੇ ਜਲ ਦੀ ਇੱਕ ਨਦੀ ਵਗਦੀ ਹੈ। ਕੋਈ ਕੋਈ ਉੱਦਮੀ ਪੁਰਸ਼ਾਰਥੀ ਜਾਨਵਰ ਹਿੰਮਤ ਕਰਕੇ ਪੁਰਸ਼ਾਰਥ ਕਰਕੇ ਉਸ ਸੜਦੀ ਬਲਦੀ ਅੱਗ ਵਿੱਚੋਂ ਉਸ ਨਦੀ ਵਿੱਚ ਜਾ ਕੇ ਚੁੱਪੀਆਂ ਲਗਾਉਂਦਾ ਹੈ, ਉਹ ਸ਼ਾਂਤ ਪ੍ਰਾਪਤ ਕਰਦਾ ਹੈ, ਵਰਨਾ ਸਾਰੇ ਹੀ ਸੜਕੇ ਭੁੱਜ ਕੇ ਦੁਖੀ ਹੋ ਕੇ ਮਰ ਜਾਂਦੇ। ਇਸੇ ਤਰ੍ਹਾਂ ਸੰਸਾਰ ਇੱਕ ਬਣ ਹੈ, ਜਿੱਥੇ ਲੋਕ ਮਾਨ ਜੰਗਲੀ ਜਾਨਵਰ ਹਨ। ਅਨਸੇਤ ਕੋਪ ਲੋਭ ਇਹ ਅੱਗ ਹੈ ਸਾੜਨ ਵਾਲੇ, ਸੋ ਦਾਵਾ ਅਗਨ ਪਿੰਡ ਸਭ ਜਾਲੇ। ਸਤਸੰਗ ਇੱਕ ਨਦੀ ਹੈ ਜਿਸ ਦੇ ਵਿੱਚ ਹਰੀ ਜਸ ਰੂਪੀ ਠੰਡਾ ਜਲ ਹੈ। ਜੋ ਪੁਰਸ਼ਾਰਥੀ ਉੱਦਮੀ ਪੁਰਸ਼ ਆਪਣੇ ਦੁਨਿਆਵੀ ਧੰਦਿਆਂ ਵਿਹਾਰਾਂ ਨੂੰ ਕੁਛ ਦੇਰ ਵਾਸਤੇ ਪਿੱਠ ਦੇ ਕੇ ਸਤਸੰਗ ਵਿੱਚ ਬੈਠ ਕੇ ਆਪਣਾ ਮਨ ਹਰੀ ਜਸ ਵਿੱਚ ਜੋੜਦੇ ਹਨ, ਉਹੀ ਸ਼ਾਂਤੀ ਪ੍ਰਾਪਤ ਕਰਦੇ ਹਨ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸ਼ਾਂਤ ਹੋਰ ਕਿਤੇ ਵੀ ਨਹੀਂ ਹੈ। ਵਾਹਿਗੁਰੂ ਅੰਤਰਜਮ ਦੇ ਨਾਮ ਹੀ ਠੰਡਾ ਜਲ ਹੈ। ਇਸ ਵਾਸਤੇ ਹੀ ਗੁਰੂ ਜੀ ਨੇ ਥਾਂ ਥਾਂ ਫਿਰ ਕੇ ਤਮਾਮ ਦੁਨੀਆਂ ਨੂੰ ਨਾਮ ਜਪਾ ਕੇ ਸ਼ਾਂਤ ਕੀਤਾ, ਠੰਡੇ ਕੀਤਾ, ਇਸ ਅੱਗ ਤੋਂ ਬਚਾਇਆ ਅਤੇ ਨਿਰੰਕਾਰ ਦੇ ਚਰਨਾਂ ਵਿੱਚ ਇਹਨਾਂ ਲੋਕਾਂ ਦੇ ਵਾਸਤੇ ਪ੍ਰਾਰਥਨਾ ਵੀ ਕੀਤੀ ਹੈ। ਪ੍ਰਭੂ ਇਹ ਅੰਤਰਯਾਮੀ ਹੇ ਪਤਿਤ ਪਾਵਨ ਹੈ ਕਰਨ ਕਾ ਹੇ ਮਿਹਰਬਾਨ ਹੈ ਸਭ ਸ਼ਕਤੀਮਾਨ, ਕਿਰਪਾ ਕਰ ਦਇਆ ਕਰ ਮਿਹਰ ਕਾ ਇਹ ਜੀਵਾਂ 'ਤੇ। ਇਹ ਆਪ ਅਸਮਰਥ ਹਨ, ਆਪਣੀ ਤਾਕਤ ਵਿਚਾਰਿਆਂ ਦੀ ਕੁਛ ਨਹੀਂ, ਆਪ ਆਪਣੀ ਕਿਰਪਾ ਦੁਆਰਾ ਇਹਨਾਂ ਦੇ ਮਨਾਂ ਨੂੰ ਸ਼ਾਂਤ ਕਰੋ। ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ ਰੱਖ ਲੈ,
ਪਿਆਰੇ ਆਪਣੀ ਕਿਰਪਾ ਧਾਰ, ਪਿਆਰੇ ਆਪਣੀ ਜਗਤ ਜਲੰਦਾ ਰੱਖ ਲੈ
ਜੀ ਨੇ ਸ਼ਬਦਾਂ ਉਚਾਰਨ ਕੀਤਾ ਸ਼ਹਿਰ ਵਿੱਚ ਅਯੁੱਧਿਆ ਵਿੱਚ ਪ੍ਰੇਮੀਆਂ ਨੂੰ ਪਤਾ ਲੱਗਿਆ ਦਰਸ਼ਨਾਂ ਵਾਸਤੇ ਵਹੀਰਾਂ ਪਾ ਦਿੱਤੀ ਆ ਕੇ ਦਰਸ਼ਨ ਦੀਦਾਰ ਕੀਤੇ ਮਨ ਨੂੰ ਠੰਡਾ ਕੀਤਾ ਜਿਹਨਾਂ ਵਿੱਚ ਬਹੁਤ ਸਾਰੇ ਵਿਦਵਾਨ ਪੰਡਿਤ ਵੀ ਸਨ ਉਹਨਾਂ ਪ੍ਰਾਰਥਨਾ ਕੀਤੀ ਮਹਾਰਾਜ ਅਯੁੱਧਿਆਪੁਰੀ ਇੱਕ ਦਫ਼ਾ ਸਵਰਗ ਨੂੰ ਜਾ ਚੁੱਕੀ ਹੈ ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੀ ਹੈ ਇਹ ਵਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਭਾਈ ਜੇਕਰ ਅਯੁੱਧਿਆਪੁਰੀ ਸਵਰਗ ਹੈ ਬੈਕੁੰਠ ਨੂੰ ਗਈ ਹੁੰਦੀ ਇੱਥੇ ਕਿਉਂ ਵਸਦੀ ਹੁੰਦੀ ਇਹ ਤਾਂ ਇੱਥੇ ਪਈ ਵਸਦੀ ਹੈ ਇਹ ਸੁਣ ਕੇ ਉਹ ਕਹਿਣਗੇ ਇਹ ਤਾਂ ਗੱਲ ਠੀਕ ਹੈ ਮਹਾਰਾਜ ਪਰ ਸਤਯੁਗ ਦੇ ਵੇਲੇ ਰਾਜਾ ਹਰੀਚੰਦ ਹੋਇਆ ਹੈ ਪਹਿਲੇ ਓਗਲ ਹਰਨਾਕਸ਼ ਵਰਗੇ ਸੁਭਾਅ ਵਾਲਾ ਸੀ ਪਰ ਜਦੋਂ ਉਸਦੀ ਸ਼ਾਦੀ ਹੋਈ ਰਾਣੀ ਤਾਰਾ ਦੇ ਨਾਲ ਉਸਨੂੰ ਆਪਣੀ ਮਾਤਾ ਦੀ ਸੰਗਤ ਕਰਕੇ ਸਤਸੰਗ ਅਤੇ ਭਜਨ ਦਾ ਸੁਭਾਅ ਸੀ ਇੱਥੇ ਆ ਕੇ ਰਾਜਾ ਦੀ ਹਾਲਤ ਦੇਖਦੀ ਹੈ ਉਸਦੇ ਸੁਭਾਅ ਨੂੰ ਪਰਖਿਆ ਬੜਾ ਖੇਦ ਹੋਇਆ ਬੜਾ ਦੁੱਖ ਹੋਇਆ ਵੀ ਮੇਰੀ ਕਿਹੋ ਜਿਹੇ ਸਾਂ ਸ਼ਾਦੀ ਕਰ ਦਿੱਤੀ ਮੇਰੇ ਖਿਆਲ ਕਿਹੋ ਜਿਹੇ ਅਤੇ ਰਾਜਾ ਦੇ ਖਿਆਲ ਕਿਹੋ ਜਿਹੇ ਜਿੰਨੀ ਦੇਰ ਤੱਕ ਇੱਕੋ ਜਿਹੇ ਖਿਆਲਾਤ ਨਾ ਹੋਣ ਦੰਪਤੀ ਦੇ ਸੁੱਖ ਕੈਸੇ ਹੋ ਸਕਦਾ ਹੈ ਵਿਸ਼ਵਾਸ ਤੇ ਬੜਾ ਅਨਰਥ ਕੀਤਾ ਪਰ ਫਿਰ ਵੀ ਉਸਨੇ ਸੋਚਿਆ ਮੈਂ ਕੋਸ਼ਿਸ਼ ਕਰਾਂਗੀ ਮੇਰਾ ਫਰਜ਼ ਹੈ ਰਾਜਾ ਨੂੰ ਧਰਮ ਵੱਲ ਪ੍ਰੇਰਨ ਸਵਯੋ ਉਸ ਨੇ ਇਸੇ ਧੁਨ ਵਿੱਚ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਇੱਕ ਥਾਂ ਸਤਸੰਗ ਹੁੰਦਾ ਸੀ ਸ਼ਹਿਰ ਦੇ ਵਿੱਚ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਵੱਡੀ ਰਾਤ ਤੋਂ ਪ੍ਰੇਮੀ ਜਾਣੇ ਇਕੱਠੇ ਹੁੰਦੇ ਆਪਣੇ ਪ੍ਰਭੂ ਇਸ਼ਟ ਦੇਵ ਦੇ ਅੱਗੇ ਨਮਸਕਾਰਾਂ ਕਰਕੇ ਹਰੀ ਜਸ ਵਿੱਚ ਜੁੜ ਜਾਂਦੇ ਦਿਨ ਚੜ੍ਹੇ ਤੱਕ ਹਰੀ ਜਸ ਦਾ ਆਨੰਦ ਲੈਂਦੇ ਰੂਹਾਨੀ ਖੁਰਾਕ ਹਾਸਲ ਕਰਕੇ ਤਾਰਿਆਂ ਦੀ ਛਾਂ ਛਾਂ ਆਪਣੇ ਘਰੀਂ ਆ ਜਾਂਦੇ ਇਸ ਗੱਲ ਦਾ ਪਤਾ ਰਾਣੀ ਤਾਰਾਂ ਨੂੰ ਲੱਗਿਆ ਉਹਨੂੰ ਵੀ ਬੜੀ ਪ੍ਰਸੰਨਤਾ ਹੋਈ ਕਿ ਸੋਚਿਆ ਵੀ ਮੈਂ ਵੀ ਉਸ ਸਤਸੰਗ ਵਿੱਚ ਸ਼ਾਮਿਲ ਹੋਣਾ ਸ਼ੁਰੂ ਕਰਾਂ ਮੈਨੂੰ ਵੀ ਰੂਹਾਨੀ ਖੁਰਾਕ ਮਿਲੇ ਜਿੰਨੀ ਦੇਰ ਤੱਕ ਸਕੂਲ ਜਾਂ ਕਾਲਜਿਸ ਨਹੀਂ ਹੁੰਦੇ ਵਿੱਦਿਆ ਕੈਸੇ ਪ੍ਰਾਪਤ ਹੋ ਸਕਦੀ ਹੈ ਵਿੱਦਿਆ ਦੀ ਪ੍ਰਾਪਤੀ ਦੇ ਸਾਧਨ ਸਕੂਲ ਔਰ ਕਾਲਜ ਹੁੰਦੇ ਹਨ ਇਸੇ ਤਰ੍ਹਾਂ ਰੂਹਾਨੀ ਵਿੱਦਿਆ ਪਰਮਾਰਥਕ ਵਿੱਦਿਆ ਵੈਰਾਗ ਭਗਤੀ ਗਿਆਨ ਦੀ ਵਿੱਦਿਆ ਸਤਸੰਗ ਦੁਆਰਾ ਹੀ ਪ੍ਰਾਪਤ ਹੁੰਦੀ ਅਗਰ ਕਿਸੇ ਪੁਰਸ਼ ਨੂੰ ਸਤਸੰਗ ਹੀ ਨਾ ਪ੍ਰਾਪਤ ਹੋਵੇ ਉਸਨੂੰ ਪਰਮਾਰਥਕ ਵਿੱਦਿਆ ਰੂਹਾਨੀ ਵਿੱਦਿਆ ਹਾਸਲ ਹੀ ਕੈਸੇ ਹੋ ਸਕਦੀ ਅਗਰ ਇਹ ਨਾ ਹੋਵੇ ਤਮਾਮ ਦੁੱਖਾਂ ਤੋਂ ਬਰੀ ਕੈਸੇ ਹੋ ਸਕਦਾ ਇਸ ਕਰਕੇ ਉਸਨੂੰ ਬੜੀ ਖੁਸ਼ੀ ਹੋਈ ਉਸਨੇ ਵੀ ਸਤਸੰਗ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਪਰ ਰਾਜਾ ਦਾ ਖਿਆਲ ਕਿਉਂਕਿ ਅਜੇ ਤੱਕ ਪਰਮਾਤਮਾ ਨਹੀਂ ਸੀ ਉਹ ਇਸ ਤੋਂ ਉਲਟ ਸੀ ਵਿਸ਼ਵਾਸ ਤੇ ਰਾਜਾ ਦੀ ਆਗਿਆ ਤੋਂ ਚੋਰੀ ਜਾਣ ਦਾ ਉਸਨੇ ਸਵਾਬ ਬਣਾਇਆ ਭਾਈ ਸਾਹਿਬ ਭਾਈ ਗੁਰਦਾਸ ਇਸ ਦਾ ਸਾਰਾ ਹਾਲ ਥੋੜੇ ਅੱਖਰਾਂ ਵਿੱਚ ਉਹ ਲਿਖ ਦੇਣ ਸੁਖ ਰਾਜੇ ਹਰੀ ਚੰਦ ਕਰ ਨਾ ਸੁਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਇ ਸੁਣੇ ਗੁਰਬਾਣੀ ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ ਰਾਣੀ ਦਿਸਣ ਆਵਈ ਮਨ ਵਿੱਚ ਵਰਤ ਗਈ ਹੈਰਾਨੀ ਉਹ ਤਾਂ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ ਰਾਣੀ ਪੋਤੀ ਸੰਗਤੀ ਰਾਜੇ ਖੜੀ ਖਿਡਾਉਣੀ ਸ਼ਾਣੀ ਇਲਸਾਧ ਸੰਗਤ ਆਰਾਧਿਆ ਜੁੜੀ ਜੁੜੀ ਖਿਡਾਮ ਪੁਰਾਣੀ ਰਾਜੇ ਡਿੱਠਾ ਚਲਤੇ ਖਿਡਾ ਮੈਂ ਚੋਚ ਵਿਡਾਣੀ ਸਾਧ ਸੰਗਤ ਵਿਟੋਂ ਕੁਰਬਾਨ ਇਹਨਾਂ ਅੱਖਰਾਂ ਦੇ ਵਿੱਚ ਮਾਨੋ ਸਾਰਾ ਹੀ ਇਸਦਾ ਹਾਲ ਭਾਈ ਗੁਰਦਾਸ ਨੇ ਅੰਤ ਕਰ ਦਿੱਤਾ ਇਉਂ ਕਹਿੰਦੇ ਹਨ
ਪਿਆਰੇ ਜੀ ਰਾਣੀ ਰਾਜੇ ਹਰੀ ਚੰਦ ਪਿਆਰੇ ਜੀ
ਸਤਸੰਗ ਵਿੱਚ ਪਹੁੰਚ ਕੇ ਹਰੀ ਜਸ ਸੁਣਨਾ ਸ਼ੁਰੂ ਕਰ ਦਿੱਤਾ, ਮਨ ਨੂੰ ਰੂਹਾਨੀ ਖੁਰਾਕ ਮਿਲਣ ਲੱਗ ਪਈ। ਇੱਕ ਦਿਨ ਪਿੱਛੋਂ ਰਾਜੇ ਨੂੰ ਜਾਗ ਆ ਗਏ, ਮਨ ਵਿੱਚ ਬੜਾ ਹੈਰਾਨ ਹੋਇਆ, ਰਾਣੀ ਹੈ ਨਹੀਂ। ਅਖੀਰ ਦੂਸਰੇ ਦਿਨ ਚੁੱਪ ਚਪਾਤੇ ਗਰੀਬਾਨਾ ਲਿਬਾਸ ਵੀ ਪਿੱਛੇ ਪਿੱਛੇ ਚਲਾ ਗਏ। ਰਾਣੀ ਸਤਸੰਗ ਵਿੱਚ ਪਹੁੰਚ ਗਈ, ਜਿੱਥੇ ਹਰੀ ਜਸ ਮਨ ਲਗਾ ਕੇ ਸਤਸੰਗੀ ਪੁਰਸ਼ ਸੁਣ ਰਹੇ ਸਨ, ਬੈਕੁੰਠ ਵਰਗਾ ਆਨੰਦ ਮਾਣ ਰਹੇ ਸਨ। ਉੱਥੋਂ ਦੂਰੋਂ ਦੇਖ ਕੇ ਅਤੇ ਚਿੱਤੋਂ ਹੋਰ ਕਿਸਮ ਦੇ ਤਾਂ ਸ਼ਕਸ਼ੂਕ ਦੂਰ ਹੋਏ, ਪਰ ਦਿਲ ਵਿੱਚ ਇਹ ਖਿਆਲ ਜ਼ਰੂਰ ਆਇਆ, ਮੇਰੀ ਆਗਿਆ ਤੋਂ ਬਿਨਾਂ ਇੱਥੇ ਭਾਵੇਂ ਸਤਸੰਗੀ ਕਿਉਂ ਆਏ। ਇੱਕ ਜੁੱਤੇ ਦੀ ਪਾਂਗ ਰਾਣੀ ਦੀ ਉਠਾ ਲਿਆਉਂਦਾ ਹੈ, ਇਸ ਬਹਾਨੇ ਪੁੱਛਣ ਦੇ ਵਾਸਤੇ। ਰਾਣੀ ਨੇ ਸਤਸੰਗ ਤੋਂ ਬਾਅਦ ਦੇਖਿਆ ਮੇਰੇ ਇੱਕ ਜੁੱਤਾ ਗੁੰਮ ਹੋ ਗਿਆ। ਸਤਸੰਗ ਦੇ ਅੱਗੇ ਅਰਦਾਸ ਕੀਤੀ ਵੀ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ ਜੁੱਤਾ ਮਿਲ ਜਾਵੇ। ਅਰਦਾਸ ਕੀਤੀ ਕਿ ਜੁੱਤਾ ਮਿਲ ਗਿਆ। ਉਹ ਪਹਿਨ ਕੇ ਰਾਣੀ ਘਰ ਆ ਗਈ। ਰਾਜਾ ਨੇ ਪੁੱਛਿਆ, ਫਲਾਂ ਜੁੱਤਾ ਫਲਾਣਾ ਸ਼ਖਸ ਸੁਗਾਤ ਦੇ ਤੌਰ 'ਤੇ ਮੈਨੂੰ ਤੈਨੂੰ ਲਿਆ ਸੀ, ਉਹ ਕਿੱਥੇ ਹੈ? ਰਾਣੀ ਨੇ ਦਿਖਾ ਦਿੱਤਾ, ਉਹ ਜਿੱਥੇ ਰਾਜਾ ਨੇ ਰੱਖਿਆ ਸੀ ਆਪਣਾ ਸੰਕੋਚ ਕੇ, ਉੱਥੇ ਵੀ ਪਿਆ ਹੋਇਆ ਇੱਕ ਪੈਰ ਜੁੱਤੇ ਦਾ। ਬੜਾ ਹੈਰਾਨ ਹੋਇਆ, ਫਿਰ ਕੁਛ ਸਮਝ ਨਹੀਂ ਆਉਂਦੀ, ਇੱਥੇ ਅਕਲ ਗੁੰਮ ਹੋ ਗਈ। ਪੁੱਛਦਾ ਹੈ ਇਹ ਕਿੱਥੋਂ ਪਾਈ, ਸੱਚ ਦੱਸ। ਰਾਣੀ ਨੇ ਕਿਹਾ, ਰਾਜਨ ਸਤਸੰਗ ਕਰਿਆ ਕਰ, ਸਤਸੰਗ ਦੇ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ। ਜੋ ਸਤਸੰਗ ਕਰਨ ਵਾਲਾ ਪੁਰਸ਼ ਹੈ, ਲੋਕ ਪ੍ਰਲੋਕ ਦੋਨਾਂ ਨੂੰ ਸਵਾਰ ਲੈਂਦਾ ਹੈ। ਸਭ ਕੁਛ ਹੀ ਪ੍ਰਾਪਤ, ਧਰਮ ਅਰਥ ਕਾਮੋਕਸ਼ ਦੀ ਪ੍ਰਾਪਤੀ ਸਤਸੰਗ ਤੋਂ ਹੀ ਹੁੰਦੀ ਹੈ। ਉਸ ਦਿਨ ਤੋਂ ਰਾਜਾ ਸਤਸੰਗ ਕਰਨ ਲੱਗਿਆ, ਫਿਰ ਕਿਤਨਾ ਵੱਡਾ ਧਰਮਾਤਮਾ ਹੋਇਆ। ਸਿਰਫ ਇੱਕ ਵਜਨ ਪਾਲਣ ਵਾਸਤੇ ਆਪਣੇ ਆਪ ਨੂੰ ਪੰਗੀਆਂ ਦੇ ਘਰ ਵੇਚਿਆ, ਸਾਰਾ ਰਾਜ ਭਾਗ ਪ੍ਰਮਾਣ ਕਰ ਦਿੱਤਾ। ਅਖੀਰ ਉਸਦੀ ਪ੍ਰਸ਼ੰਸਾ ਸਵਰਗਲੋਕ ਤੱਕ ਪਹੁੰਚੀ ਸੀ। ਅਖੀਰ ਇੱਥੇ ਤੱਕ ਹੋਇਆ, ਉਹ ਤੇ ਭਗਵਾਨ ਪ੍ਰਸੰਨ ਹੋ ਕੇ ਉਸਨੂੰ ਬੜੇ ਬੜੇ ਵਰ ਦਿੰਦਾ ਹੈ। ਉਸ ਮੌਕੇ ਇਸਨੇ ਇਹ ਵੀ ਵਰ ਲੈ ਲਿਆ, ਸਾਰੀ ਅਯੁੱਧਿਆ ਦੇ ਵਾਸੀ ਜੋ ਲੋਕ ਹਨ, ਹੁਣ ਦੇ ਸਰੀਰ ਨੂੰ ਛੱਡ ਕੇ ਜਿਹੜੇ ਹੁੰਦੇ ਜੀਵਾਤਮਾ ਹਨ, ਉਹ ਸਵਰਗ ਨੂੰ ਜਾਣ। ਉਹਨਾਂ ਦਾ ਫਲ ਸਵਰਗ ਤਾਂ ਹੈ ਹੀ ਆਪਣੇ ਵਾਸਤੇ, ਲੇਕਿਨ ਉਹ ਸਾਰੇ ਸਵਰਗ ਦੇ ਉਸ ਵਕਤ ਦੇ ਜੀਵਾਂ ਨੂੰ ਲੈ ਗਏ ਸੀ, ਇਸ ਸ਼ਕਲ ਵਿੱਚ ਸਵਰਗ ਨੂੰ ਗਏ ਸਨ। ਦੂਸਰੇ ਤ੍ਰੇਤਾ ਯੁੱਗ ਦੇ ਵਿੱਚ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਹੋਏ, ਉਹ ਵੀ ਸਾਰੀ ਅਯੁੱਧਿਆਪੁਰੀ ਦੇ ਵਾਸੀ ਜੀਵਾਂ ਨੂੰ ਉਸ ਮੌਕੇ ਬੈਕੁੰਠਾਂ ਨੂੰ ਲੈ ਗਏ ਸਨ। ਬੈਕੁੰਠ ਦੇ ਵਿੱਚ ਪ੍ਰਭੂ ਦੇ ਭਗਤ ਜਾਂਦੇ ਹਨ, ਸਵਰਗ ਵਿੱਚ ਪੁੰਨੀ ਲੋਕ ਜਾਂਦੇ ਹਨ, ਪੁੰਨ ਛੀਨ ਹੋ ਜਾਇਆ ਕਰਦੇ ਹਨ, ਫਿਰ ਨੀਚੇ ਗਿਰਾਏ ਜਾਂਦੇ ਹਨ। ਲੇਕਿਨ ਬੈਕੁੰਠ ਵਾਸੀ ਫਿਰ ਲੌਟ ਕੇ ਨਹੀਂ ਆਉਂਦੇ, ਪਰਲੇ ਕਾਲ ਦੇ ਵਿੱਚ ਨਿਰਗੁਣ ਦੇ ਵਿੱਚ ਲੀਨ ਹੋ ਜਾਂਦੇ। ਇਸ ਕਰਕੇ ਸਾਧਕ ਇੱਥੇ ਗੁਰੂ ਜੀ ਨੂੰ ਉਹ ਲੋਕ ਦੱਸਦੇ ਹਨ, ਮਹਾਰਾਜ ਅਯੁੱਧਿਆਪੁਰੀ ਦੋ ਦਫ਼ਾ, ਇੱਕ ਦਫ਼ਾ ਸਵਰਗ ਨੂੰ, ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੀ। ਗੁਰੂ ਜੀ ਕਹਿਣ ਗਿਆ, ਐਸੀ ਹੀ ਗੱਲ ਹੈ, ਹੁਣ ਸਾਰੀ ਦੁਨੀਆਂ ਜਾ ਸਕਦੀ। ਉਦੋਂ ਤਾਂ ਇੱਕ ਅਯੁੱਧਿਆਪੁਰੀ ਹੀ ਗਈ, ਤਮਾਮ ਦੁਨੀਆਂ ਜਾ ਸਕਦੀ ਹੈ। ਉਹ ਹੈਰਾਨ ਹੋ ਕੇ ਪੁੱਛਣਗੇ, ਗਰੀਬ ਨਾਲ ਇਹ ਕੈਸੇ ਹੋ ਸਕਦਾ? ਗੁਰੂ ਜੀ ਕਹਿਣ, ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲੋਂ ਵੀ ਵੱਡਾ ਹੈ। ਨਾਮ ਜਪ ਕੇ ਜੋ ਕੁਛ ਚਾਹੁੰਦਾ ਹੈ ਉਹੀ ਪ੍ਰਾਪਤ ਕਰ ਲੈਂਦਾ ਹੈ, ਇਉਂ ਫਰਮਾਉਂਦੇ ਹਨ।
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਨਾਮ ਅਮੋਲਕ ਨਾਮ ਅਮੋਲਕ ਨਾਮ। ਅਮੋਲ ਕਿਵੇਂ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਨਾਨਕ ਸਹੀ ਹਰ ਰੰਗ ਮਾਣ ਦੋ। ਪਰਮੇਸ਼ੁਰ ਦਾ ਨਾਮ ਅਮੋਲਕ ਵਸਤੂ ਹੈ, ਇਹਦੇ ਵਿੱਚ ਸਭ ਕੁਛ ਹੀ ਹੈ। ਅਟਲ ਪਦਵੀਆਂ ਨਾਮ ਦੇ ਵਿੱਚ ਭਰੀਆਂ ਪਈਆਂ, ਸਵਰਗ ਬੈਕੁੰਠ ਨਾਮ ਦੇ ਵਿੱਚ ਹਨ, ਜੀਵਨ ਵਧੇ ਮੁਕਤ ਨਾਮ ਦੇ ਵਿੱਚ। ਪਰਮੇਸ਼ੁਰ ਤੋਂ ਵੱਡੀ ਚੀਜ਼ ਤਾਂ ਕੋਈ ਵੀ ਨਹੀਂ। ਅਸੀਂ ਉਹਨਾਂ ਨੇ ਪੁੱਛਿਆ ਇਸ ਤੋਂ ਵੀ ਕੋਈ ਵੱਡੀ ਚੀਜ਼ ਹੋਵੇ, ਇਸ ਤੋਂ ਵੀ ਕੋਈ ਉੱਚੀ ਚੀਜ਼ ਹੋਵੇ। ਗੁਰੂ ਜੀ ਕਹਿੰਦੇ ਉੱਚੇ ਉੱਪਰ ਉੱਚਾ ਨਾਮ। ਪਰਮੇਸ਼ੁਰ ਸਭ ਤੋਂ ਉੱਚਾ ਹੈ, ਪਰ ਉਸ ਤੋਂ ਉੱਚਾ ਉਸਦਾ ਨਾਮ। ਕਿਉਂ? ਪਰਮੇਸ਼ੁਰ ਸਾਰੇ ਪਰਿਪੂਰਨ ਹੈ, ਉਸ ਤੋਂ ਖਾਲੀ ਕੋਈ ਵੀ ਥਾਂ ਨਹੀਂ। ਚੌਦਾਂ ਲੋਕ ਮਝਾਰ, ਰੋਮ ਰੋਮ ਮੈਂ ਵਸੇ ਉਰਾ। ਇਹੋ ਜਿਹੀ ਅਵਸਥਾ ਦੀਂਦਾ ਕਿਉਂ ਨਹੀਂ? ਸਭ ਨੂੰ ਨਜ਼ਦੀਕ ਤਰ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਅੱਗੇ ਰਵਦਾਸ ਹੱਥ ਪਏ ਨੇ। ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਹਜ਼ੂਰ। ਇਹੋ ਜਿਹੀ ਅਵਸਥਾ ਹੋਣ ਦੇ ਬਾਵਜੂਦ ਕਿਉਂ ਨਹੀਂ ਸਾਰਿਆਂ ਨੂੰ ਦੀਂਦਾ? ਨਾਮ ਨਹੀਂ ਜਪੇ। ਜਿਹਨਾਂ ਨਾਮ ਜਪਿਆ ਮਨ ਸ਼ੁੱਧ ਹੋ ਕੇ, ਉਹਨਾਂ ਦੀ ਸਾਰੇ ਦੇਖਣ ਵਾਲੀ ਅੱਖ ਖੁੱਲ੍ਹ ਗਈ। ਤਾਂ ਤੇ ਉੱਚੇ ਉੱਪਰ ਉੱਚਾ ਨਾਮ ਹੈ। ਅਗਰ ਨਾਮ ਨਾ ਜਪਿਆ ਜਾਵੇ ਉਸਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਹਰ ਇਨਸਾਨ ਦੇ ਅੰਦਰ ਸਾਰੀਆਂ ਸ਼ਕਤੀਆਂ ਵਾਹਿਗੁਰੂ ਅਤੇ ਉਸਦੀਆਂ ਸ਼ਕਤੀਆਂ ਕਿਵੇਂ ਭਰੀਆਂ ਹੋਈਆਂ ਹਨ। ਜਿਵੇਂ ਬੋਹੜ ਦੇ ਬੀਜ ਦੇ ਅੰਦਰ ਕਿੱਡਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ, ਪਰ ਉਹ ਪ੍ਰਗਟ ਕਦ ਹੁੰਦਾ ਹੈ? ਜਿਸ ਵਕਤ ਉਸਨੂੰ ਜ਼ਮੀਨ ਵਿੱਚ ਲਗਾਇਆ ਜਾਵੇ, ਹੌਲੀ ਹੌਲੀ ਵੱਧਦਾ 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 ਕਿਤਨਾ ਬੋਹੜ ਦਾ ਦਰਖਤ ਹੋ ਜਾਂਦਾ। ਪਹਿਲਾਂ ਵੀ ਵਿੱਚ ਸਿੱਧੀਦਾ ਨਹੀਂ ਸੀ। ਇਸੇ ਤਰ੍ਹਾਂ ਹੀ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਅਤੇ ਉਸਦੀਆਂ ਸ਼ਕਤੀਆਂ ਕਿਉਂ ਛੁਪੀਆਂ ਹਨ। ਜਿਵੇਂ ਬੋਹੜ ਦੇ ਬੀਜ ਦੇ ਅੰਦਰ ਕਿਤਨਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ। ਔਰ ਪ੍ਰਗਟ ਕਦ ਹੁੰਦੀਆਂ ਹਨ? ਜਦ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਇਸ ਕਰਕੇ ਉੱਚੇ ਉੱਪਰ ਉੱਚਾ ਨਾਮ। ਸੋ ਵਾਹਿਗੁਰੂ ਦਾ ਨਾਮ ਵਾਹਿਗੁਰੂ ਨਾਲ ਵੀ ਉੱਚਾ, ਉਹਦੇ ਨਾਲ ਵੀ ਉੱਚਾ ਦੱਸਿਆ। ਇਸ ਕਰਕੇ ਨਾਮ ਜਪ ਕੇ ਗੁਰੂ ਜੀ ਕਹਿੰਦੇ ਜੋ ਕੋਈ ਕੁਛ ਚਾਹੁੰਦਾ ਹੈ, ਸਵਰਗ ਚਾਹੁੰਦਾ ਹੈ, ਵੈਕੁੰਠ ਚਾਹੁੰਦਾ ਹੈ, ਮੁਕਤ ਚਾਹੁੰਦਾ ਹੈ, ਜੋ ਕੁਛ ਵੀ ਚਾਹੁੰਦਾ ਹੈ ਨਾਮ ਜਪ ਕੇ ਕੋਈ ਕੁਛ ਪ੍ਰਾਪਤ ਕਰ ਲੈਂਦਾ। ਇਸ ਵਾਸਤੇ ਵਾਹਿਗੁਰੂ ਦਾ ਨਾਮ ਅਮੋਲਕ ਵਸਤੂ। ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢੰਡੋਲ, ਪੂਜ ਸਤਾਈ ਹਰ ਹਰੇ ਨਾਨਕ ਨਾਮ। ਵਾਹਿਗੁਰੂ ਦੇ ਨਾਮ ਦੀ ਮਹਿਮਾ ਸਾਰਿਆਂ ਜਪਾਂ ਤੋਂ ਬਣਾਉਣ ਉੱਚੀ ਗੂੰਜਦੀ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੁਗ ਅਭਿਆਸ ਕਰਮ ਧਰਮ ਕਿਰਿਆ, ਸ਼ਗਲ ਤਿਆਗ ਬਨਮਤ ਦੇ ਫਿਰਿਆ, ਅਨਕ ਪ੍ਰਕਾਰ ਕੀ ਬਹੁ ਜਿਤਨਾ, ਗੁਣਦਾਨ ਹੋਵੇਂ ਬਹੁ ਰਤਨਾ, ਸਰੀਰ ਕਟਾਏ ਹੋਵੇਂ ਕਰਾਤੀ, ਵਰਤਨੇਮ ਕਰੇ ਬਹੁ ਭੰਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਪਰਮੇਸ਼ੁਰ ਦਾ ਨਾਮ ਇਹ ਸਾਰਿਆਂ ਜਪਾ ਤਪਾ ਨਾਲ ਉੱਚਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਜੈਸੇ 68 ਤੀਰਥ ਪਰਸ਼ ਕੀਏ, ਜੋ ਵਿਚਾਰ ਚੜੇ ਕੈਲਾਸ਼ ਰਹੋ, ਐਸੇ ਕੋਟ ਬਰਖ ਤਪ ਉਰਦ ਮੁਖੀ, ਬੈਸੰਤਨ ਮੈਂ ਤਨ ਦਾਹ ਦਿਓ, ਐਸੇ ਲੱਖ ਬਰਖ ਕੁਰਸ਼ੇਤਰ ਮੈਂ, ਅਸਮੇਧ ਜਗ ਭੰਗ ਠਹਿਓ, ਪੁਨਮਰਤ ਨਾਮ ਵਿਸ਼ੇਸ਼ ਕੀਤੀ, ਜਿਨ ਇੱਕ ਵਾਰ ਸ੍ਰੀ ਵਾਹਿਗੁਰੂ। ਸੋ ਵਾਹਿਗੁਰੂ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਹੈ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ
ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਉੱਚਾ ਹੈ। ਦੁਆਰਕਾ ਵਿੱਚ ਇੱਕ ਦਫ਼ਾ ਨਾਰਦ ਮੁਨੀ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਜਾਂਦੇ ਹਨ, ਉਹ ਹੈ ਨਹੀਂ ਸੀ, ਉਹਨਾਂ ਦੀਆਂ ਰਾਣੀਆਂ ਇਕੱਠੀਆਂ ਹੋਈ। ਨਾਰਦ ਜੀ ਦੇ ਚਾਰ ਫੇਰੇ ਬੈਠ ਗਈਆਂ, ਕਹਿਣ ਲੱਗੀਆਂ, ਰਿਸ਼ੀ ਜੀ ਸਾਨੂੰ ਇਹੋ ਜਿਹਾ ਵਰ ਦਿਓ ਹਰ ਜਨਮ ਵਿੱਚ ਕ੍ਰਿਸ਼ਨ ਭਗਵਾਨ ਸਾਡੇ ਪਤੀ ਦੇਵ ਹੋਇਆ ਕਰ। ਇਹ ਵਚਨ ਸੁਣ ਕੇ ਨਾਰਦ ਜੀ ਕਹਿੰਦੇ, ਦੇਖੋ ਅਗਰ ਤੁਹਾਡਾ ਇਹੋ ਜਿਹਾ ਖਿਆਲ ਹੈ ਤਾਂ ਕ੍ਰਿਸ਼ਨ ਭਗਵਾਨ ਦਾ ਦਾਨ ਕਰ ਦਿਓ। ਇਹ ਵਚਨ ਸੁਣ ਕੇ ਉਹਨਾਂ ਨੇ ਚੂੜੀ ਛੱਡ ਦਿੱਤੀ। ਦਾਨ ਕਰਨ ਦੇ ਕਈ ਤਰੀਕੇ ਹੁੰਦੇ, ਅਰਦਾਸ ਕਰਦੇ ਜਾਣਾ, ਚੂੜੀ ਛੱਡਣੀ, ਹੋਰ ਕੁਛ ਆਪਣੇ ਆਪਣੇ ਤਰੀਕਿਆਂ ਅਨੁਸਾਰ। ਉਹਨਾਂ ਚੂੜੀ ਛੱਡ ਦਿੱਤੀ। ਕਿਸਨੇ ਨੂੰ ਕ੍ਰਿਸ਼ਨ ਜੀ ਬਾਹਰੋਂ ਆ ਗਏ, ਨਾਰਦ ਜੀ ਕਹਿਣ ਲੱਗੇ ਹੁਣ ਤੁਹਾਡਾ ਘਰ ਵਿੱਚ ਕੋਈ ਹੱਕ ਨਹੀਂ, ਤੁਸੀਂ ਦਾਨ ਹੋ ਚੁੱਕੇ। ਚਲੋ ਕ੍ਰਿਸ਼ਨ ਜੀ ਕਹਿੰਦੇ ਠੀਕ ਹੈ, ਜਿਹੜੀ ਵਸਤੂ ਦਾਨ ਹੋ ਜਾਵੇ ਉਹਦਾ ਹੱਕ ਕੀ ਹੁੰਦਾ, ਚਲੋ ਜਿੱਧਰ ਲਿਜਾਣਾ। ਜਦੋਂ ਕ੍ਰਿਸ਼ਨ ਜੀ ਨੂੰ ਲੈ ਚੱਲੇ ਨਾਰਦ ਜੀ, ਰਾਣੀਆਂ ਜੀ ਪਿੱਠ ਪਟੂਆ ਪੈ ਗਏ, ਕਹਿਣਗੇ ਰਿਸ਼ੀ ਸਾਡਾ ਘਰ ਬਰਬਾਦ ਕਰ ਚੱਲੇ। ਨਾਰਦ ਜੀ ਕਹਿਣ ਲੱਗੇ ਮੈਂ ਜ਼ਬਰਦਸਤੀ ਤਾਂ ਨਹੀਂ ਲੈ ਚੱਲਿਆ, ਤੁਸੀਂ ਦੱਸੋ ਚੁਗਲੀ ਛੱਡੀ ਹੈ ਕਿ ਨਾ, ਦਾਨ ਕੀਤਾ ਕਿ ਨਾ। ਕਹਿਣਗੇ ਦਾਨ ਤਾਂ ਅਸੀਂ ਕੀਤਾ ਜ਼ਰੂਰ, ਬਿਨਾਂ ਸੋਚੇ ਸਮਝੇ ਤਾਂ ਇਹ ਹੋ ਗਿਆ, ਲੇਕਿਨ ਇਹਨਾਂ ਦੇ ਪ੍ਰਭ ਅਸੀਂ ਬਹੁਤ ਸਾਰਾ ਧਨ ਤੋਲ ਦਿੰਦੇ ਹਾਂ, ਉਹ ਲੈ ਜਾਓ ਪਰ ਇਹਨਾਂ ਨੂੰ ਛੱਡ ਜਾਓ। ਕ੍ਰਿਸ਼ਨ ਜੀ ਕਹਿੰਦੇ ਐਸਾ ਕਰ ਲਓ, ਇੱਕ ਤੱਕੜ ਲਿਆ ਕੇ ਉਹਦੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਲਏ ਇੱਕ ਪਲੜੇ ਵਿੱਚ। ਦੂਸਰੇ ਪਲੜੇ ਵਿੱਚ ਉਹਨਾਂ ਨੇ ਆਪਣੇ ਚੰਗੇ ਚੰਗੇ ਹੀਰੇ ਲਾਲ ਜਰਦਾ ਬੜੇ ਗਹਿਣੇ ਪਾਉਣੇ ਸ਼ੁਰੂ ਕਰ, ਉਹ ਸਾਰਾ ਪਲੜਾ ਗਹਿਣੇ ਦਾ ਭਰ ਗਿਆ, ਪਰ ਕ੍ਰਿਸ਼ਨ ਜੀ ਦਾ ਪਲੜਾ ਧਰਤੀ ਤੋਂ ਉੱਠਦਾ ਹੀ। ਕਹਿੰਦੇ ਹੁਣ ਕੀ ਕਰੀਏ, ਅਸੀਂ ਤਾਂ ਸਾਰਾ ਯੁੱਗ ਸਾਡੇ ਪਾਸ ਧਨ ਦੌਲਤ ਗਹਿਣੇ ਗੱਟੇ ਸਾਨੂੰ ਪਾ ਦਿੱਤੇ। ਕਹਿਣ ਲੱਗੇ ਇਹਦੇ ਬਰਾਬਰ ਤੋਲ ਲਓ, ਮੈਂ ਇਹਨਾਂ ਨੂੰ ਛੱਡ ਜੂੰਗਾ। ਸੋ ਜਦੋਂ ਦੇਖਿਆ ਸਾਡੇ ਪਾਸ ਇਹਨੂੰ ਜ਼ਿਆਦਾ ਹੋਰ ਕੁਛ ਨਹੀਂ ਹੈ, ਛਿੱਥੇ ਹੋ ਕੇ ਅਖੀਰ ਕਹਿਣ ਲੱਗੇ ਰਿਸ਼ੀ ਜੀ ਤੁਸੀਂ ਕੁਛ ਦੱਸੋ, ਤੁਸੀਂ ਕੋਈ ਉਪਾਅ ਸਾਨੂੰ ਦੱਸੋ। ਕਹਿਣ ਲੱਗੇ ਚੰਗਾ ਲਿਆਓ ਇੱਕ ਤੁਲਸੀ ਦਾ ਪੱਤਾ। ਤੁਲਸੀ ਦਾ ਪੱਤਾ ਲਿਆਂਦਾ, ਉਹਦੇ ਉੱਪਰ ਉਹਨਾਂ ਨੇ ਹਰੇ ਰਾਮ ਲਿਖ ਦਿੱਤਾ, ਜਾਂ ਪਰਮੇਸ਼ੁਰ ਦਾ ਨਾਂ ਲਿਖ ਦਿੱਤਾ। ਜਦੋਂ ਉਹ ਪੱਤਾ ਉਸ ਪਲੜੇ ਵਿੱਚ ਰੱਖਿਆ ਜਿਹਦੇ ਵਿੱਚ ਗਹਿਣੇ ਪਏ ਸਨ, ਇੱਕ ਲਸ ਦੀ ਕ੍ਰਿਸ਼ਨ ਜੀ ਦਾ ਪਲੜਾ ਉੱਚਾ ਚਲਾ ਜਾਂਦਾ। ਕਹਿਣ ਲੱਗੇ ਹੁਣ ਗਹਿਣੇ ਵੀ ਲਾ ਲਓ, ਗਹਿਣੇ ਵੀ ਲਾ ਲਏ, ਲੇਕਿਨ ਉਹ ਪਲੜਾ ਧਰਤੀ 'ਤੇ ਉੱਠਦਾ, ਕ੍ਰਿਸ਼ਨ ਜੀ ਦਾ ਪਲੜਾ ਬਹੁਤ ਉੱਚਾ ਹੈ। ਕਹਿਣਗੇ ਦੇਖੋ ਉੱਚੇ ਉੱਪਰ ਉੱਚਾ ਨਾਂ, ਪਰਮੇਸ਼ੁਰ ਦਾ ਨਾਂ ਪਰਮੇਸ਼ੁਰ ਤੋਂ ਵੀ ਉੱਚਾ ਹੈ। ਕਹਿਣਗੇ ਤੁਸੀਂ ਸਾਹਮਣੇ ਸਾਨੂੰ ਤਾਂ ਪਰਮੇਸ਼ੁਰ ਦਾ ਨਾਮ ਚਾਹੀਦਾ, ਸੰਤਾਂ ਭਗਤਾਂ ਨੂੰ ਤਾਂ ਪਰਮੇਸ਼ੁਰ ਦੇ ਭਜਨ ਦੇ ਵਿੱਚ ਲੀਨਤਾ ਚਾਹੀਦੀ। ਇਉਂ ਕਰਕੇ ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਉੱਚਾ ਦੱਸਦੇ ਹਨ। ਇੱਕ ਦਫ਼ਾ ਭਗਵਾਨ ਨੇ ਵਿਚਾਰ ਰੱਖੀ, ਜਿਹੜਾ ਦੇਵਤਾ ਸਭ ਤੋਂ ਪਹਿਲਾਂ ਆ ਕੇ ਉਹਨੇ ਪਰਿਕਰਮਾ ਕਰ ਲਏਗਾ, ਉਹਦੀ ਹਰ ਕੰਮ 'ਤੇ ਪਹਿਲੇ ਪੂਜਾ ਨਿਯਤ ਹੋ ਜਾਏਗੀ। ਅਤੇ ਪਾਰਵਤੀ ਆਪਣੇ ਪੁੱਤਰ ਨੂੰ ਕਹਿਣ ਲੱਗੀ, ਗਣੇਸ਼ ਨੂੰ ਤੂੰ ਕਿਉਂ ਨਹੀਂ ਉਪਾਅ ਕਰਦਾ? ਕਹਿੰਦਾ ਮਾਤਾ ਮੈਂ ਕਿਵੇਂ ਜਾ ਸਕਦਾ, ਸਰੀਰ ਮੇਰਾ ਬੋਝਲ, ਵਾਹਨ ਮੇਰਾ ਚੂਹਾ, ਚੂਹਾ ਮੇਰੀ ਸਵਾਰੀ, ਨਹੀਂ ਤੂੰ ਵੀ ਹੌਲੀ ਤੁਰਨ ਵਾਲਾ, ਮੈਂ ਕਿਵੇਂ ਪਹੁੰਚ ਸਕਦਾ, ਕਿਵੇਂ ਮੈਂ ਤੇਰੀ ਸ਼ਰਮ ਕਰਾਂ, ਕਿਉਂ ਖੇਚਲ ਕਰਾਂ, ਜਦੋਂ ਆਸ ਹੀ ਨਹੀਂ ਹੈ। ਕਹਿਣ ਲੱਗੀ ਦੇਖ ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਕੁਛ ਹੈ, ਇੱਥੇ ਲਿਖ ਪਰਮਾਤਮਾ ਦਾ ਨਾਮ। ਬਰੇਤੀ ਸੀ ਉਹਦੇ ਉੱਪਰ ਵੱਡਾ ਸਾਰਾ ਨਾਂ ਲਿਖਿਆ, ਕਹਿਣਗੇ ਪਰਿਕਰਮਾ ਕਰਕੇ ਬੈਠ ਜਾ। ਇਹ ਨਾਮ ਨਾਮੀ ਨੂੰ ਭੇਦ ਜਾਣ ਕੇ ਗਣੇਸ਼ ਨੇ ਚਾਰ ਛੇਰੇ ਪਰਿਕਰਮਾ ਕੀਤੀਆਂ, ਹੱਥ ਜੋੜ ਕੇ ਬੈਠ ਗਿਆ। ਅੱਗੇ ਜਾ ਕੇ ਜਿਹੜੇ ਦੇਵਤਾ ਪਹੁੰਚਦੇ ਨੇ ਭਗਵਾਨ ਦੇ ਅੱਗੇ, ਪਹਿਲਾਂ ਹੀ ਗਣੇਸ਼ ਬੈਠਾ, ਸਭ ਹੈਰਾਨ ਹੋ ਕੇ ਪੁੱਛਣਗੇ ਮਹਾਰਾਜ ਇਹ ਕੈਸੇ, ਇਹਦਾ ਸਰੀਰ ਖਾਲ ਤੇ ਤੁਰ ਕੇ ਵੀ ਨਹੀਂ ਆ ਸਕਦਾ, ਇਹਦਾ ਚੂਹਾ ਵਾਹਨ ਹੈ, ਉਹ ਵੀ ਨਹੀਂ ਕਿਤਨੀ ਜਲਦੀ ਚੱਲ ਸਕਦਾ, ਇਹ ਕਿਵੇਂ ਆ? ਕਹਿਣ ਲੱਗੇ ਇਹਦੀ ਮਾਤਾ ਨੇ ਜੁਗਤੀ ਦੱਸੀ, ਨਾਮ ਨਾਮ ਨੂੰ ਭੇਦ ਦੱਸ ਕੇ ਉਸੀ ਥਾਂ ਇਸ ਨੇ ਪਰਿਕਰਮਾ ਕਰ ਲਈ, ਇਸ ਕਰਕੇ ਉਹਦੀਆਂ ਮੰਦੂ ਸੱਸ। ਇਉਂ ਗੁਰੂ ਘਰ ਵਿੱਚ ਤਾਂ ਨਾਮ ਨਾਮ ਇਹਨੂੰ ਇੱਕੋ ਹੀ ਮੰਨਿਆ ਹੈ, ਪਰਮੇਸ਼ੁਰ ਅਤੇ ਪਰਮੇਸ਼ੁਰ ਦੇ ਨਾਮ 'ਤੇ ਫਰਕ ਕੋਈ ਨਹੀਂ ਮੰਨਿਆ, ਬਲਕਿ ਨਾਮ ਨੂੰ ਉੱਚੇ ਉੱਚਾ ਮੰਨਿਆ ਹੈ। ਕਦੇ ਗੁਰੂ ਜੀ ਕਹਿੰਦੇ ਪਰਮੇਸ਼ੁਰ ਦਾ ਭਜਨ ਕਰਕੇ ਸਭ ਕੁਛ ਹੀ ਪ੍ਰਾਪਤ ਹੁੰਦਾ, ਰਸਾਇਣ ਰੂਪ ਹੈ। ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜਮਾ ਗਏ ਸੋਈ ਸੋਈ, ਹਰ ਕੇ ਚਰਨ ਰਸਾਇਣ Thank you.
ਰਸਨਾ ਗੁਣ ਗੋਪਾਲ ਨਿਤ ਗਾਇਣ ਸੰਤ ਸਹਿਜ ਰਹਿਸਮੰਤ ਜੋ ਸਗਲੇ ਦੁੱਖ ਭੁਲਾਇਣ ਜੋ ਜੋ ਮੰਗੇ ਸੋ ਸੋ ਪਾਵੇ ਸੇਵ ਹਰ ਕੇ ਚੰਨ ਰਸਾਇਣ ਜੋ ਕੁਛ ਮੰਗਦਾ ਸਭ ਕੁਛ ਹੀ ਮਿਲ ਜਾਂਦਾ ਇਉਂ ਗੁਰੂ ਜੀ ਨੇ ਉਹਨਾਂ ਪੰਡਿਤਾਂ ਨੂੰ ਕਿਹਾ ਪਰਮੇਸ਼ੁਰ ਦੇ ਭਜਨ ਵਿੱਚ ਬੈਕੁੰਠ ਸਵਰਗ ਆਦਿ ਸਭ ਕੁਛ ਆ ਜਾਂਦਾ ਜੋ ਕੁਛ ਚਾਹੁੰਦਾ ਹੈ ਉਹੀ ਕੁਛ ਮਿਲ ਜਾਂਦਾ ਉਹਨਾਂ ਪੰਡਿਤਾਂ ਨੇ ਅਰਜ਼ ਕੀਤੀ ਮਹਾਰਾਜ ਪਰਮੇਸ਼ੁਰ ਦੇ ਅਨੰਤ ਨਾਮ ਹਨ ਬੇਅੰਤ ਨਾਮ ਸ਼ੇਸ਼ਨਾਗ ਜਿਹਦੇ ਹਜ਼ਾਰ ਮੂੰਹ ਹੈ ਦੋ ਦੋ ਜ਼ਬਾਨਾਂ ਹਰ ਮੂੰਹ ਵਿੱਚ ਹਨ ਹਰ ਜ਼ਬਾਨ ਦੇ ਨਾਲ ਨਿਤ ਨਵਾਂ ਨਾਮ ਉਚਾਰਨ ਕਰਦਾ ਹੈ ਸੋ ਉਸਨੇ ਵੀ ਪਰਮੇਸ਼ੁਰ ਦੇ ਨਾਵਾਂ ਦਾ ਅੰਤ ਨਹੀਂ ਪਾਇਆ ਸੋ ਆਪ ਕਿਰਪਾ ਕਰਕੇ ਦੱਸੋ ਕਿਹੜਾ ਨਾਮ ਜਪਣਾ ਚਾਹੀਦਾ ਜਿਸ ਕਰਕੇ ਇਸ ਜੀਵ ਦੀ ਕਲਿਆਣ ਹੋਵੇ ਉਧਾਰ ਹੋਵੇ ਜੋ ਕੁਛ ਚਾਹੁੰਦਾ ਹੋਵੇ ਕੁਛ ਪ੍ਰਾਪਤ ਕਰ ਲਵੇ ਇਹ ਬਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਸਭ ਨਾਮ ਮੈਨੂੰ ਪਿਆਰੇ ਹਨ ਇਉਂ ਫਰਮਾਉਂਦੇ ਹਨ ਜਿੱਤੇ ਤੇਰੇ ਨਾਮ ਹੈ ਹਾਂ ਬਲੇ ਹਾਰੇ ਜਾਂ ਜਿੱਤੇ ਤੇਰੇ ਨਾਮ ਹੈ ਬਲਿਹਾਰੇ ਜਾਂ ਜੇਤੇ ਤੇਰੇ ਨਾਮ ਪਰਮੇਸ਼ੁਰ ਦੇ ਅਨੰਤ ਨਾਮ ਹਨ ਮੈਂ ਬਲਿਹਾਰੇ ਜਾਂ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ ਆ ਬਰਤਨ ਵਿੱਚ ਪਾਣੀ ਪਿਆ ਹੋਵੇ ਉਹਦੇ ਕਿੰਨੇ ਨਾਂ ਹਨ ਪੰਜਾਬੀ ਲੋਕ ਪਾਣੀ ਕਹਿੰਦੇ ਹਨ ਹਿੰਦੀ ਵਿੱਚ ਜਲ ਕਹਿੰਦੇ ਹਨ ਫਾਰਸੀ 'ਚ ਆਪ ਕਹਿੰਦੇ ਹਨ ਅਰਬੀ ਵਿੱਚ ਉਬ ਕਹਿੰਦੇ ਹਨ ਅੰਗਰੇਜ਼ੀ ਵਿੱਚ ਵਾਟਰ ਕਹਿੰਦੇ ਚੀਜ਼ ਉਹੀ ਇਸੇ ਤਰ੍ਹਾਂ ਉਹ ਸ਼ਕਤੀ ਜਿਸਨੇ ਕਰੋੜਾਂ ਬ੍ਰਹਿਮੰਡ ਰਚੇ ਜੋ ਸਾਰਿਆਂ ਦੇ ਅੰਦਰ ਬਾਹਰ ਪਰਿਪੂਰਨ ਹੈ ਜਿਤਨੀਆਂ ਦੁਨੀਆਂ ਦੀਆਂ ਸ਼ਕਤੀਆਂ ਹਨ ਅੱਜ ਸਾਇੰਸ ਲੋਕਾਂ ਨੂੰ ਹੈਰਾਨ ਕਰਦੀ ਹੈ ਉਹ ਸਭ ਵਾਹਿਗੁਰੂ ਦੀ ਬਣਾਈ ਹੋਈ ਉਹਦੇ ਵਿੱਚੋਂ ਉਹਦੇ ਵਿੱਚ ਹੈ ਉਹਦੇ ਵਿੱਚ ਹੀ ਫਿਰ ਉਹ ਸਾਇੰਸਦਾਨਾਂ ਨੇ ਲਾਇਆ ਹੋ ਜਾਣ ਅਖੀਰ ਐਡੇ ਵੱਡੇ ਸਭ ਕੁਛ ਹੀ ਕਰਕੇ ਫਿਰ ਵੀ ਉਸਦਾ ਅੰਤ ਨਹੀਂ ਪਾ ਸਕੇ ਉਹ ਐਸੀ ਪ੍ਰਬਲ ਸ਼ਕਤੀ ਉਸਦੇ ਅਨੰਤ ਨਾਮ ਹਨ ਬੇਅੰਤ ਨਾਮ ਹਨ ਇਸ ਕਰਕੇ ਗੁਰੂ ਜੀ ਕਹਿੰਦੇ ਮੇਰਾ ਵਿਰੋਧ ਕਿਸੇ ਨਾਮ ਨਾਲ ਨਹੀਂ ਸੋ ਸਾਰਿਆਂ ਨਾਮਾਂ ਵਿੱਚ ਸ਼ਕਤੀ ਜਿਹੜਾ ਜਿਸ ਨਾਮ ਨੂੰ ਕੋਈ ਜਪਦਾ ਉਸ ਨਾਮ ਦੇ ਆਸਰੇ ਹੀ ਉਹਦੀ ਕਲਿਆਣ ਹੈ ਪ੍ਰਭੂ ਦੀ ਪ੍ਰਸੰਨਤਾ ਹੈ ਉਸ ਨਾਮ ਦੇ ਆਸਰੇ ਹੀ ਬੋਲ ਪੈਂਦਾ ਇਉਂ ਕਰਕੇ ਪਰ ਗੁਰੂ ਜੀ ਕਹਿਣ ਲੱਗੇ ਇੱਕ ਨਾਮ ਇਸ ਨੂੰ ਤਾਰਦਾ ਹੈ ਨਾਨਕ ਤਾਰੇ ਏਕ ਦਰਿਆ ਤੋਂ ਪਾਰ ਜਾਣ ਵਾਸਤੇ ਦਰਿਆ ਦੇ ਕਿਨਾਰੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ ਮੁਸਾਫਰਾਂ ਨੂੰ ਪਾਰ ਲਿਜਾਣ ਵਾਸਤੇ ਸਾਰੀਆਂ ਸਮਰੱਥ ਹੁੰਦੀਆਂ ਪਰ ਇੱਕ ਬੇੜੀ ਨੂੰ ਅਖਤਿਆਰ ਕਰਦਾ ਹੈ ਮੁਸਾਫਰ ਉਸਨੇ ਉਸਨੂੰ ਪਾਰ ਲਗਾਉਣਾ ਹੈ ਜੇ ਰਸਤੇ ਜਾਂਦੇ ਜਾਂਦੇ ਕਦੇ ਉਹ ਬੇੜੀ ਦੇ ਕਦੇ ਉਹ ਬੇੜੀ ਦੇ ਚੜ੍ਹਨਾ ਚਾਹੇ ਐਸੇ ਨਹੀਂ ਪਾਰ ਹੋ ਸਕਦਾ ਇਸ ਕਰਕੇ ਇੱਕ ਬੇੜੀ ਅਖਤਿਆਰ ਕਰਨੀ ਪਏਗੀ ਯਾਨੀ ਇੱਕ ਨਾਮ ਤਾਰੇਗਾ ਇਹ ਬਚਨ ਸੁਣ ਕੇ ਕਿਉਂਕਿ ਵਿਦਵਾਨ ਸਨ ਪੰਡਿਤ ਸਨ ਸੋ ਕਹਿਣ ਲੱਗੇ ਮਹਾਰਾਜ ਸੋ ਇਹ ਤਾਂ ਠੀਕ ਹੈ ਪਰ ਬੇੜੀ ਆਪਣੇ ਆਪ ਨਹੀਂ ਚੱਲਿਆ ਕਰਦੀ ਆਪਣੇ ਆਪ ਨਾ ਚੱਲਣ ਕਰਕੇ ਮੁਸਾਫਰ ਨੂੰ ਪਰਲੇ ਕਿਨਾਰੇ ਨਹੀਂ ਲਗਾ ਸਕਦੇ ਸੋ ਇਉਂ ਦੱਸੋ ਬੇੜੀ ਨੂੰ ਚਲਾਉਣ ਵਾਲਾ ਮਲਾਹ ਕਿਹਾ ਜਿਹਾ ਹੋਣਾ ਚਾਹੀਦਾ
ਸੀਤਾ ਪਰਮੇਸ਼ਰ ਦਾ ਨਾਮ ਆਪ ਨਹੀਂ ਜਪਿਆ ਜਾਂਦਾ, ਇਸ ਨੂੰ ਜਪਾਉਣ ਵਾਲਾ ਕੋਈ ਹੋਣਾ ਚਾਹੀਦਾ। ਉਸ ਮਲਾਹ ਦੀ ਬਾਬਤ ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿੰਦੇ ਹਾਂ ਠੀਕ ਹੈ, ਬੇੜੀ ਨੂੰ ਮਲਾਹ ਹੀ ਚਲਾਇਆ ਕਰਦਾ ਹੈ, ਪਰ ਉਹ ਮਲਾਹ ਜਿਸਦੇ ਨਿਗਾਹ ਵੀ ਠੀਕ ਹੋਵੇ, ਅੱਖਾਂ ਸਾਫ਼ ਹੋਣ, ਔਰ ਜਿਹਦੇ ਹੱਥ ਪੈਰ ਵੀ ਠੀਕ ਹੋਣ। ਹੱਥਾਂ ਪੈਰਾਂ ਚੱਪੂ ਮਾਰਨਾ ਹੈ, ਨਿਗਾਹ ਨਾਲ ਦੇਖਣਾ ਹੈ, ਸਾਡਾ ਮਜ਼ਲੇ ਮਕਸੂਦ ਉਹ ਪਰਲਾ ਕਿਨਾਰਾ ਹੈ। ਅਗਰ ਹੱਥ ਪੈਰ ਨਹੀਂ ਹਨ, ਚੱਪੂ ਕਾਹਦੇ ਨਾਲ ਮਾਰੇਗਾ? ਅਗਰ ਚੱਪੂ ਨਹੀਂ ਮਾਰੇਗਾ, ਬੇੜੀ ਕੈਸੇ ਚੱਲੇ? ਇਸੇ ਤਰ੍ਹਾਂ ਅਗਰ ਚੱਪੂ ਵੀ ਮਾਰਦਾ ਹੈ, ਨਿਗਾਹ ਨਹੀਂ ਹੈ, ਨਿਗਾਹ ਨਹੀਂ ਹੈ, ਪਤਾ ਨਹੀਂ ਬੇੜੀ ਕਿੱਧਰ ਨੂੰ ਚੱਲ। ਇਸ ਕਰਕੇ ਹੱਥ ਪੈਰ ਵੀ ਸਾਫ਼ ਹੋਣੇ ਚਾਹੀਦੇ, ਨਿਗਾਹ ਵੀ ਦਰੁਸਤ ਹੋਣੀ ਚਾਹੀਦੀ। ਨਾਮ ਰੂਪੀ ਬੇੜੀ ਨੂੰ ਚਲਾਉਣ ਵਾਸਤੇ ਨਾਮ ਬੇੜੀ ਸੰਤ ਮਲਾ ਮਹਾਂਪੁਰਖ ਹੋਣਾ ਚਾਹੀਦਾ, ਜਿਸਨੇ ਵਾਹਿਗੁਰੂ ਦਾ ਭਜਨ ਕਰਕੇ ਸਾਧਨ ਸੰਪੰਨ ਹੋ ਕੇ ਪਰਮ ਗਿਆਨ ਦੀ ਪ੍ਰਾਪਤੀ ਕੀਤੀ ਹੋਵੇ, ਇਹਨੇ ਮਜ਼ਲੇ ਮਕਸੂਦ 'ਤੇ ਪਹੁੰਚਿਆ ਹੋਵੇ, ਅਧਿਕਾਰੀ ਜਨਾਂ ਦੇ ਸੰਸ਼ੇ ਦੂਰ ਕਰਨ ਸਮਰੱਥ। ਐਸਾ ਮਲਾ ਉਹਨਾਂ ਰਾਹੀਂ ਜਿਹੜਾ ਨਾਮ ਜਪਣੇ ਗੁਰੂ ਜੀ ਕਹਿੰਦੇ, ਉਹ ਸੰਸਾਰ ਸਮੁੰਦਰ ਤੋਂ ਪਾਰ ਕਰਦਾ। ਵਿਸ਼ਵਾਸ ਦੇ ਨਾਮ ਤੋਂ ਬਿਨਾਂ, ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਹਰਗਿਜ਼ ਕਲਿਆਣ ਨਹੀਂ ਹੈ, ਪਰ ਇਉਂ ਨਾਮ ਜਪਿਆ ਹੋਇਆ ਇਹ ਜੀਵ ਦੀ ਕਲਿਆਣ ਕਰਦਾ ਹੈ। ਮੰਝ ਮੁਹੱਬਤ ਤੇਰੀ ਐਸ਼ੋ ਚਰਨੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਨਾਮ ਰੂਪੀ ਜਹਾਜ਼ ਦੀ ਲੋੜ। ਸੰਸਾਰ ਸਮੁੰਦਰ ਨੂੰ ਸੌਖਾ ਹੀ ਤਰ ਜਾਂਦਾ ਉਰਲਾ ਕੰਡਾ ਗਿਆਨ, ਪਰ ਇਹ ਨੰਕਾਰ ਦਾ ਦੇਸ਼ ਹੈ ਜਿੱਥੇ ਪਹੁੰਚਣਾ ਹੈ। ਦਰਮਿਆਨ ਦਰਮਿਆਨ ਸੰਸੇ ਰੂਪੀ ਜਲ ਹੈ, ਇਸ ਨੂੰ ਤਰ ਕੇ ਉਸ ਤਾਂ ਪਹੁੰਚ ਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ, ਫਿਰ ਦੁੱਖ ਨਹੀਂ ਆ ਕੇ ਲੱਗਦਾ। ਇਸ ਵਾਸਤੇ ਇਹਦੇ ਵਾਸਤੇ ਇਉਂ ਦੱਸਿਆ, ਮਹਾਂਪੁਰਖ ਦੁਆਰਾ ਨਾਮ ਜਪਣਾ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ। ਤੁਸੀਂ ਮਾਨਕ ਤਨ ਧਾਰ ਕੇ ਇਹਨਾਂ ਐਸਾ ਕੁਛ ਕੀਤਾ, ਉਹਨਾਂ ਨੇ ਆਪਣਾ ਜਨਮ ਸਫਲਾ ਕਰ ਦਿੱਤਾ। ਇਸੇ ਗੱਲ ਦੀ ਤਾਕੀਦ ਸਾਨੂੰ ਗੁਰੂ ਪੰਜਮ ਪਾਤਸ਼ਾਹ ਇਉਂ ਕਰਦੇ ਹਨ।
ਇਹਾਂ ਘਾਟ ਚਲੋ ਹਰ ਲਾਹਾ ਅੱਗੇ ਬਚਨ ਸਹੇਲਾ ਜੀ, ਇਹਾਂ ਘਾਟ ਚਲੋ ਹਰ ਅੱਗੇ ਬਚਨ ਸਹੇਲਾ ਜੀ।
ਸਮੇਂ ਦੇ ਵਿੱਚ ਕਲ ਯੁੱਗ ਵਿੱਚ ਕੀ ਉਮਰਾਂ ਨੂੰ ਬਹੁਤ ਛੋਟੀਆਂ ਉਮਰਾਂ ਹਾਂ ਤੇ ਚਾਹੀਦਾ ਹੈ ਥੋੜ੍ਹੀ ਜਿਹੀ ਉਮਰ ਵਿੱਚ ਹੀ ਵਾਹਿਗੁਰੂ ਦਾ ਭਜਨ ਕਰਕੇ ਜਨਮ ਸਫਲਾ ਕੀਤਾ ਜੀ ਗੁਰੂ ਨਾਨਕ ਕਲਗੀਧਰ ਮਹਾਰਾਜ ਦੇ ਘਰ ਵਿੱਚ। ਭਜਨ ਕਰਨ ਦਾ ਢੰਗ ਅੰਮ੍ਰਿਤਪਾਨ ਕਰਕੇ ਰਹਿਤਾਂ ਤੋਂ ਬਚਦਾ ਹੋਇਆ ਰਹਿਤਾਂ 'ਤੇ ਪੱਕਾ ਹੋ ਕੇ ਸੋ ਅੰਮ੍ਰਿਤ ਵੇਲੇ ਰੋਜ਼ ਜਾ ਕੇ ਇਸ਼ਨਾਨ ਕਰੇ, ਭਜਨ ਬਾਣੀ ਕਰੇ, ਸਿਮਰਨ ਕਰੇ, ਮਹਾਂਪੁਰਖਾਂ ਦੁਆਰਾ ਇਉਂ ਕਰਦਾ ਹੋਇਆ ਹੌਲੀ 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 ਮਨ ਸ਼ੁੱਧ ਹੁੰਦਾ ਹੈ। ਕੁਛ ਸਾਲ ਮੰਜ਼ਲੇ ਸ਼ਰੀਅਤ ਵਿੱਚ ਗੁਜ਼ਾਰ ਕੇ ਇੱਕ ਦਾ ਅਧਿਕਾਰੀ ਹੁੰਦਾ ਹੈ ਅਤੇ ਕੁਛ ਸਾਲਾਂ ਵਿੱਚ ਉਸ ਨੂੰ ਤੈਅ ਕਰਕੇ ਮੰਜ਼ਲੇ ਮਾਰਫਤ ਦਾ ਅਧਿਕਾਰੀ ਹੋ ਜਾਂਦਾ ਹੈ। ਇਉਂ ਕਰਦੇ ਕਰਦੇ ਮੰਜ਼ਲੇ ਹੱਕ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਪਹੁੰਚ ਕੇ ਹੱਕ ਹੀ ਇੱਕ ਸੱਤ ਹੀ ਸੱਤ ਰਹਿ ਜਾਂਦਾ ਹੈ। ਉਸ ਅਵਸਥਾ ਵਿੱਚ ਪਹੁੰਚ ਕੇ ਇਹ ਜਗਤ ਜਗਤ ਨਹੀਂ ਰਹਿੰਦਾ, ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਥਾਲ ਵੀ ਤਿੰਨ ਵਸਤੂ ਪਈਓ, ਸਤ ਸੰਤੋਖ ਵੀ ਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ, ਜੇ ਕੋ ਖਾਵੇ ਜੇ ਕੋ ਪੁੰਚਾਏ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹੀਂ ਜਾਈ, ਨਿਤਿਨ ਤਰਾਕੁਰ ਉਧਾਰੋ, ਤੁਮ ਸੰਸਾਰ ਚੜ੍ਹਨ ਲੱਗ ਤਰੀਏ ਸਭ ਨਾਨਕ ਬ੍ਰਹਮ ਪਸਾਰ। ਇਹ ਸਾਰਾ ਜਿਹੜਾ ਪਸਾਰਾ ਅਗਿਆਨ ਵਿੱਚ ਜਗਤ ਭਾਸਦਾ ਹੈ, ਦੁੱਖ ਦਾ ਕਾਰਨ ਹੈ, ਸੰਸਿਆਂ ਦਾ ਘਰ ਹੈ, ਉਸ ਅਵਸਥਾ ਨੂੰ ਪਹੁੰਚ ਕੇ ਇਹ ਹਰੀ ਰੂਪ ਹੋ ਜਾਂਦਾ ਹੈ। ਇਹੀ ਪਰਮੇਸ਼ਰ ਰੂਪ ਜਾਂ ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਕਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਇਹ ਜੀਵਨ ਮੁਕਤ ਹੁੰਦਾ ਹੈ। ਜਿੰਨੀ ਦੇਰ ਤੱਕ ਸਰੀਰ ਹੈ, ਪ੍ਰਾਰਬਧ ਹੈ ਸਰੀਰ ਦੀ, ਸਰੀਰ ਰਹਿੰਦਾ ਹੈ, ਜਦੋਂ ਪ੍ਰਾਰਬਧ ਖਤਮ ਹੁੰਦੀ ਹੈ ਵੀ ਗਿਰ ਜਾਂਦਾ। ਸੋ ਉਸ ਮੌਕੇ ਇਸ ਨੂੰ ਛੱਡ ਕੇ ਜਿਵੇਂ ਘੜਾ ਟੁੱਟੇ ਤੇ ਘਟਾਕਾਸ਼ ਸਦਾ ਹੀ ਮਹਾਕਾਸ਼ ਵਿੱਚ ਰਹਿੰਦਾ, ਐਸਾ ਹੀ ਵਾਹਿਗੁਰੂ ਸਦਾ ਵਾਸਤੇ ਸਥਿਤੀ ਹੋ ਜਾਂਦੀ ਹੈ। ਜਨਮ ਸਫਲਾ ਹੋ ਜਾਂਦਾ ਹੈ, ਮਨ ਤਨ ਧਾਰਿਆ ਲਿਖੇ ਲੱਗਦਾ ਹੈ ਸਫਲ 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 ਥਈ ਯਾਤਰਾ ਜਨ ਨਾਨਕ ਮਿਲੇ ਸਾਰ ਇਉਂ ਜਨਮ ਸਫਲਾ ਕਰੋ ਸਾਰ ਦਿਹਾੜੀ ਦੀ ਜ਼ਿੰਦਗੀ ਹੈ ਪ੍ਰਸ਼ਾਦ ਹੈ ਸਾਧ ਸੰਗਤ ਸਾਰੀ ਸੰਗਤ ਨੇ ਤਿੰਨੇ ਹਿੱਸਿਆਂ ਵਿੱਚ ਬੋਲਣਾ ਪਹਿਲੇ ਅਨੰਦ ਸਾਹਿਬ ਦਾ ਪਾਠ ਕਰਾਂਗੇ ਧੋਤਰ ਪੜਾਂਗੇ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਸਤਿਗੁਰੂ ਮੈਂ ਪਾਇਆ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਧੰਨ ਹੈ ਧੰਨ ਹੈ
ਗੋਬਿੰਦ ਸਾਹਿਬ ਧੰਨ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧੰਨ ਧੰਨ ਹੈ ਧੰਨ ਹੈ ਬਿਹਾਰ ਕ੍ਰਿਸ਼ਨ ਜੀ ਧੰਨ ਧੰਨ ਹੈ ਧੰਨ ਹੈ ਧੰਨ ਹੈ ਸੇਵ ਬਹਾਦੁਰ ਧੰਨ ਧੰਨ ਹੈ ਗੋਬਿੰਦ ਸਿੰਘ ਜੀ ਧੰਨ ਧੰਨ ਹੈ ਧੰਨ ਹੈ ਧੰਨ ਹੈ ਗ੍ਰੰਥ ਸਾਹਿਬ ਜੀ ਧੰਨ
ਅਰਦਾਸ ਮਾਰੀ ਜੀਓ ਸ੍ਰੀ ਵਾਹਿਗੁਰੂ ਜੀ ਉਹ ਤੀਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾਂ ਸੁਖਰਾਸ ਤਾਂ ਕਬੀਰ ਨ ਕਹੁ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ ਸ੍ਰੀ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਅਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਸ੍ਰੀ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਗੁਰੂ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜੇਠਾ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀ ਆ ਕਰਨਾਉਣ ਦਾਵੈ ਤਾਏ ਸਭ ਥਾਈ ਹੋਈ ਸਹਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰ ਪਿਤਾ ਧਰਮ ਕੇ ਰੱਖਿਆ ਸਰਬੰਸਦਾਨੀ ਸਭ ਥਾਈ ਹੋਣਾ ਜੀ ਸਹਾਇ ਦਸਵਾਂ ਪਾਤਸ਼ਾਹਿਓਂ ਕੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਮਹਾਨ ਪਵਿੱਤਰ ਪਾਠ ਦਰਸ਼ਨ ਦੀਦਾਰ ਕੀ ਕਮਾਈ ਕਾ ਧਿਆਨ ਤਰ ਬੋਲਣਾ ਗੁਰੂ ਸਾਹਿਬ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜ ਤਖ਼ਤ ਸਰਬੱਤ ਗੁਰਦੁਆਰਿਆਂ ਝੰਡਿਆਂ ਬੂੰਗਿਆਂ ਨਿਸ਼ਾਨਾਂ ਕੀ ਕਮਾਈ ਕਾ ਧਿਆਨ ਤਰ ਬੋਲਣਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਿਟ ਕੀਤਾ ਸਿੱਖੀ ਸਿਦਕ ਨੇ ਹਾਰਿਆ ਸਿੱਖੀ ਅਤੇ ਸਿਦਕ ਕੇਸਾਂ ਸਵਾਸਾਂ ਤੱਕ ਨਿਭਾਇਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਜਾਤਾ ਸਮੂਹ ਸ਼ਹੀਦਾਂ ਅਮਰੀਦਾਂ ਹੱਠੀਆਂ ਤਪੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲਣਾ ਸਰਬੱਤ ਖਾਲਸੇ ਜੀ ਨੂੰ ਗੁਰਸਿੱਖੀ ਦਾਨ ਸਿਦਕ ਦਾਨ ਭਰੋਸਾ ਦਾਨ ਕੇਸ਼ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਪਾਵਨ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਜਹਾਂ ਜਹਾਂ ਖਾਲਸਾ ਸਾਹਿਬ ਜੀ ਓ ਤਹਾਂ ਤਹਾਂ ਰਸ਼ਿਆ ਰੋਇ ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਵਾਲੇ ਬੋਲਣਾ ਇਹ ਦੀਨਾ ਬੰਧੂ ਅਕਾਲ ਪੁਰਖ ਕਰਨ ਕਾਰਨ ਅੰਤਰਜਾਮੀ ਦਾ ਤਾਰ ਪਾਤਸ਼ਾਹ ਗਰੀ ਨਿਵਾਸ ਜੀ ਓ ਆਪ ਜੀ ਦੇ ਪਵਿੱਤਰ ਚਰਨਾਂ ਕੌਲਾਂ ਵਿੱਚ ਅਰਦਾਸ ਬੇਨਤੀ ਹੈ ਮਿਹਰਬਾਨ ਦਾ ਤਾਰ ਜੀ ਓ ਆਪ ਜੀ ਦੀ ਮਿਹਰ ਕਿਰਪਾ ਦੁਆਰਾ ਆਪ ਜੀ ਦੀ ਹਜ਼ੂਰੀ ਦੇ ਵਿੱਚ ਰਾਤਰੀ ਦੇ ਦੀਵਾਨ ਸਜਾਏ ਗਏ ਹਨ ਗਰੀ ਨਿਵਾਸ ਅੰਮ੍ਰਿਤਮਈ ਕੀਰਤਨ ਅਤੇ ਪਵਿੱਤਰ ਵਿਚਾਰਾਂ ਹੋਈਆਂ ਹਨ ਦਾਤਾਰ ਜੀ ਪਵਿੱਤਰ ਕੀਰਤਨ ਕਰਦਿਆਂ ਅਤੇ ਵਿਚਾਰਾਂ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ ਸੋ ਮਾਫ਼ ਕਰ ਲੈਣੀਆਂ ਅੱਗੇ ਲਈ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਸਮਰੱਥਾ ਵਸ਼ਨੀ ਗਰੀ ਨਿਵਾਸ ਇਸ ਪਵਿੱਤਰ ਕੀਰਤਨ ਦਾ ਭਾਵ ਅਤੇ ਵਿਚਾਰਾਂ ਦਾ ਸਿਧਾਂਤ ਆਈਆਂ ਸਿੱਖਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਈ ਸਾਧ ਸੰਗਤ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨੀ ਆਪਣੇ ਦਰੋਂ ਖਰੋਂ ਗੁਰਸਿੱਖੀ ਦਾਨ ਸਿਦਕ ਦਾਨ ਭਰੋਸਾ ਦਾਨ ਨਾਮ ਦੀ ਦਾਤ ਵਸ਼ਨੀ ਗਰੀਬ ਨਿਵਾਜ ਆਪ ਜੀ ਦੀਆਂ ਪਵਿੱਤਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਇਸੇ ਖੁਸ਼ੀ ਵਿੱਚ ਆਪ ਜੀ ਦੀ ਹਜ਼ੂਰੀ ਦੇ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜ ਕੇ ਆਈਆਂ ਹਨ ਆਪ ਜੀ ਕੇ ਦਰ ਪ੍ਰਵਾਨ ਹੋਵੇ ਆਪ ਜੀ ਕੋ ਭੋਗ ਲੱਗੇ ਪਵਿੱਤਰ ਪ੍ਰਸ਼ਾਦ ਆਪ ਜੀ ਦੀ ਸਾਧ ਸੰਤ ਵਰਤੇ ਰਸਨਾ ਲਾਇਕ ਹੋਵੇ ਜੋ ਹਜ਼ੂਰ ਦੀ ਚਰਨ ਸ਼ਰਨ ਆਵੇ ਸੋ ਮਨ ਬਾਂਚ ਫਲ ਪਾਵੇ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਵਾਹਿਗੁਰੂ ਜੀ ਕੀ ਬੋਲੇ ਸੋਨਿਆ
ਸੰਗ ਬੈਸ ਗੁਣ ਗਾਏ ਤਾਕਾ ਰੰਗ ਨ ਉਤਰੇ ਜਾਏ ਸੋਕ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਰੀਐ ਤਿਉਂ ਤਿਉਂ ਹਰਿ ਸਿਉ ਰੰਗ ਸੋ ਕਹੁ ਟਲ ਗੁਰ ਸੇਵੀਐ ਅਰਿਸ ਸੈਰੀ ਸੁਭਾਏ ਦਰਸ਼ਨ ਪਾਸੀਐ ਗੁਰੂ ਕੇ ਜਨਮ ਮਰਨ ਦੁਖ ਆਏ ਸੂਰਜ ਮਹੱਲਾ ਪੰਜਵਾਂ ਧਰਤੀ ਜਾਗ ਉਪਦੇ ਓਮਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬਰਮ ਪਿਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬਰਮ ਪਿਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ।